ਐ ਵੇ ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਹਾਂ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ, ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨੁਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਅਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਅਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਅਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰੀਏ। ساتھیو خداوند دی تعریف دے لئی ہنے تواڈی خدمت چ جڑا خوبصورت گیت پیش کیتا گیا یقیناً ایک گیت تانوں پسند آیا ہوئے گا۔ ہن ویلا اے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ سو ساتھیو اج دے پروگرام چ میں تانوں دساں گی کہ تسی کیویں اپنے گھریلو اخراجات تے قابو پا سکدے ہو، کیونکہ اضافی اخراجات تے قابو پا کے ہی اسی خوشحال زندگی گزار سکنے ہاں۔ ساتھیو اسی اکثر اے سوچنے ہاں کہ کٹ پیسیاں چ کیویں گزارا کیتا جائے، کیونکہ کار دے اخراجات تے اینے زیادہ نے کہ انہاں تے قابو پانا مشکل ہے، تے اج کل دے مہنگائی دے دور چ ہر شخص اس گل تو پریشان ہے کہ او کیویں اپنے اخراجات نوں پورا کرے۔ ساتھیو اے گل حقیقت ہے کہ اخراجات تے قابو پانا مشکل ہے پر ناممکن نہیں۔ اسی اپنے اخراجات نوں کنٹرول کر کے ہی خوشحال زندگی گزار سکنے ہاں۔ ساتھیو اے یاد رکھو کہ ایسے ہزاروں خاندان نے جڑے کہ عیش و عشرت دی زندگی نہیں گزارتے، لیکن پھر بھی وہ کامیاب نے۔ حکمت عملی اے نہیں کہ تھوڑے پیسیاں نال بہت ساریاں چیزاں خرید لیاں جان، بلکہ زیادہ اخراجات کیتے بغیر بھی اسی اچھی زندگی گزار سکنے ہاں۔ ساتھیو اسی ویکھنے ہاں کہ ایک کار دے عموماً دو قسم دے اخراجات ہوندے نے، ایک وقفے وقفے دے نال بار بار ہون والے اخراجات تے ایک وقتی اخراجات، مثلاً کھانا پینا، سکول دی فیس، مکان دا کرایہ وغیرہ، اے سب اخراجات وقفے وقفے دے نال بار بار ہوندے نے۔ جبکہ سکول دیاں کتاباں کاپیاں دے اخراجات، داخلے دی فیس، خاندانی تقریبات، سفر تے طبی اخراجات وقتی اخراجات نے، انہاں چ قدرے سانس لین دا موقع مل جاندا اے۔ پر حقیقت اے وے کہ اج کل دی ماڈرن فیملی صرف روٹی کپڑے تے مکان دے بجٹ والی فیملی نہیں رہ گئی۔ سر چھپان دے لئی جگہ ہونا صرف کمرے ہی نہیں رہے، بلکہ نہ کمریاں چ طرح طرح دیاں چیزاں، ایٹمز تے خدمات نے جڑیاں کے مکان نو آرام دہ تے پرسکون کار چ تبدیل کر دیندیاں نے۔ پر ساتھیو اے یاد رکھو کہ اگر تواڈی مالی حالت بہت اچھی ہے تے پھر تسی انہاں چیزاں دا وافر استعمال کرو، پر اگر تواڈی اقتصادی حالت ٹھیک نہیں تے پھر اپنے اخراجات تے ضرور قابو پانا سیکھو۔ یاد رکھو کہ انسان چھوٹے کار چ وی زندگی گزار سکدا ہے۔ چھوٹے کار دا ایک فائدہ تے اے ہوندا ہے کہ سب بچے اپنے اپنے کمریاں چ غائب نہیں ہو جاندے تے والدین تو الگ تھلگ نہیں رہندے، بلکہ اس طرح دی تبدیلی ایک اچھا ماحول فراہم کر دیئے۔ کار دے سارے افراد ایک دوسرے دے نال رہندے نے تے انہاں دی ذہنی ہم آہنگی وی ودھ دیئے۔ اس طرح بچے وڈے ہو کے وی باہمی تربیت چ قائم رہندے نے۔ ساتھیو کدی کدار اسی اے سوچنے کہ سانو دنیا دی ہر چیز دی ضرورت ہے، لیکن حقیقت چ اس طرح ہوندا نہیں۔ نہ تے ساڈے بچیاں نوں ہر نویں کھلونے دی ضرورت ہوندی ہے تے نہ ہی ہر اس چیز دی جیڑی کہ او ویکھدے نے۔ سانو خود وی نہ تے آئے دن اچھے تو اچھے لباس دی ضرورت ہوندی ہے تے نہ ہی وڈے کار چ رہن دی تے نہ ہی سمندر پار چھٹیاں گزارن دی۔ ساتھیو یاد رکھو کہ اڑوس پڑوس دا مقابلہ کرنا مالی طور تے تباہ کن ہے۔ اس نقصان دے ذہنی رویے دا بہترین علاج حقیقت پسندانہ زندگی گزارنا ہے۔ اگر تسی اے سوچو گے کہ ساڈے پڑوسی دے کار چ فلاں چیز موجود ہے سو اسی وی او چیز لینی ہے، تے اس طرح دی فضول خرچی نال تواڈا بجٹ یقیناً آؤٹ ہو جائے گا۔ سو ساتھیو دوسریاں دیاں چیزاں ویکھ کے اے مت سوچو کہ ساڈے کول او چیز کیوں نہیں۔ جس چیز دی تھانوں ضرورت ہے اوہی خریدو تے اونوں استعمال کرو تاکہ تواڈا بجٹ وی خراب نہ ہوئے تے تسی ایک اچھی زندگی وی گزار سکو۔ ساتھیو اسی ویکھنے ہاں کہ کچھ لوکاں نوں بار بار مارکیٹ جان دا بہت شوق ہوندا ہے تے خاص طور تے خواتین تے ਸ਼ਾਪਿੰਗ ਦੀਆਂ ਸ਼ਦਾਈ ਹੁੰਦੀਆਂ ਨੇ। ਹਰ ਰੋਜ਼ ਉਹ ਮਾਰਕੀਟ ਜਾਣਾ ਪਸੰਦ ਕਰਦੀਆਂ ਨੇ। ਪਰ ਸਾਥੀਓ, ਯਾਦ ਰੱਖੋ ਕਿ ਤੁਸੀਂ ਜਿੰਨੀ ਵਾਰੀ ਵੀ ਮਾਰਕੀਟ ਜਾਓਗੇ, ਓਨੀ ਵਾਰੀ ਹੀ ਤੁਸੀਂ ਬਹਿਕ ਜਾਓਗੇ ਤੇ ਆਪਣੇ ਬਜਟ ਤੋਂ ਜ਼ਿਆਦਾ ਖਰਚ ਕਰ ਲਵੋਗੇ। ਸੋ ਕੋਸ਼ਿਸ਼ ਕਰੋ ਕਿ ਜਦੋਂ ਮਾਰਕੀਟ ਜਾਣਾ ਹਕੀਕਤ 'ਚ ਜ਼ਰੂਰੀ ਹੋਏ, ਉਸ ਵੇਲੇ ਹੀ ਜਾਓ ਤੇ ਹਰ ਉਹ ਚੀਜ਼ ਇੱਕ ਦਫ਼ਾ ਹੀ ਲੈ ਲਵੋ ਜਿਹਦੀ ਕਿ ਤੁਹਾਨੂੰ ਜ਼ਰੂਰਤ ਹੈ, ਕਿਉਂਕਿ ਬਾਰ ਬਾਰ ਮਾਰਕੀਟ ਜਾਣ ਨਾਲ ਤੁਸੀਂ ਆਪਣੇ ਬਜਟ 'ਤੇ ਕਾਬੂ ਨਹੀਂ ਪਾ ਸਕੋਗੇ। ਕਿਫਾਇਤਸ਼ਾਰੀ ਦੇ ਨਾਲ ਹੀ ਤੁਸੀਂ ਆਪਣੇ ਪੈਸੇ ਬਚਾ ਸਕਦੇ ਹੋ। ਤੇ ਸਾਥੀਓ, ਇਹ ਗੱਲ ਹਕੀਕਤ ਹੈ ਕਿ ਜਿਹੜਾ ਸ਼ਖਸ ਥੋੜ੍ਹੇ 'ਚ ਖੁਸ਼ ਨਹੀਂ ਰਹਿੰਦਾ, ਉਹ ਜ਼ਿਆਦਾ 'ਚ ਵੀ ਖੁਸ਼ ਨਹੀਂ ਰਹਿ ਸਕਦਾ। ਤੇ ਖੁਦਾਵੰਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸਦੀ ਹੈ ਕਿ ਇਸ ਦੁਨੀਆਂ 'ਚ ਅਸੀਂ ਥੋੜ੍ਹੀ ਦੇਰ ਦੇ ਲਈ ਹੀ ਹਾਂ ਤੇ ਇਸ ਦੁਨੀਆਂ 'ਚ ਸਿਰਫ ਇੱਕ ਦਫ਼ਾ ਹੀ ਅਸੀਂ ਆਉਂਦੇ ਹਾਂ। ਜਦੋਂ ਅਸੀਂ ਇਸ ਦੁਨੀਆਂ 'ਚ ਹੈਵਾਂ ਤੇ ਜ਼ਿੰਦਗੀ ਦਾ ਭਰਪੂਰ ਫਾਇਦਾ ਉਠਾਈਏ। ਜਿਸ ਕੰਮ ਦੇ ਲਈ ਸਾਡੀ ਬੁਲਾਹਟ ਹੈ, ਉਹਦੇ ਲਈ ਨਾ ਤੇ ਦੌਲਤ ਤੇ ਨਾ ਹੀ ਦੁਨਿਆਵੀ ਅਸਰੋ ਰਸੂਖ ਤੇ ਨਾ ਆਲਾ ਮਰਤਬਾ ਤੇ ਨਾ ਹੀ ਆਲਾ ਸਲਾਹੀਅਤ ਦੀ ਜ਼ਰੂਰਤ ਹੈ, ਬਲਕਿ ਇਹਦੇ ਲਈ ਖੁਦ ਇਨਕਾਰ ਰੂਹ ਤੇ ਸਾਬਤ ਕਦਮੀ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਆਪਣਾ ਅਸਰੋ ਰਸੂਖ ਅੱਛਾ ਬਣਾ ਸਕੀਏ। ਸਾਥੀਓ, ਖੁਦਾਵੰਦ ਦੀ ਖਾਦਮਾ ਸਾਨੂੰ ਇਹ ਦੱਸਦੀ ਹੈ ਕਿ ਸਾਨੂੰ ਦੌਲਤ ਤੇ ਦੁਨਿਆਵੀ ਚੀਜ਼ਾਂ ਦੀ ਜ਼ਰੂਰਤ ਨਹੀਂ, ਬਲਕਿ ਸਾਨੂੰ ਸਾਬਤ ਕਦਮੀ ਦੀ ਜ਼ਰੂਰਤ ਹੈ। ਖੁਦਾਵੰਦ ਨੇ ਜੋ ਕੁਝ ਸਾਨੂੰ ਦਿੱਤਾ ਹੈ ਉਹਦੇ 'ਚ ਅਸੀਂ ਖੁਸ਼ ਰਹੀਏ, ਕਿਸੇ ਤੋਂ ਹਸਦ ਨਾ ਕਰੀਏ ਤੇ ਕਿਫਾਇਤਸ਼ਾਰੀ ਨਾਲ ਜ਼ਿੰਦਗੀ ਗੁਜ਼ਾਰਨਾ ਸਿੱਖੀਏ ਤਾਂ ਕਿ ਅਸੀਂ ਆਪਣੀ ਅਜ਼ਾਫੀ ਅਖਰਾਜਾਤ ਤੇ ਕਾਬੂ ਪਾ ਕੇ ਇੱਕ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕੀਏ। ਸੋ ਸਾਥੀਓ, ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਅੱਜ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਤੇ ਯਕੀਨਨ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਕਿਵੇਂ ਕਿਫਾਇਤਸ਼ਾਰੀ ਦੇ ਨਾਲ ਤੁਸੀਂ ਇੱਕ ਅੱਛੀ ਤੇ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕਦੇ ਹੋ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਮਾਈ بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾ ਦੇ ਕਲਾਮ ਨੂੰ ਸੁਣੀਏ, ਆਓ ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਮ ਦੇ ਕਲਾਮ ਨੂੰ ਸੁਣਨੇ ਹਾਂ। ਅੱਜ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ ਨੌਵੀਂ ਕਿਤਾਬ, ਜਿਹੜੀ ਕਿ ਪਾਲੂਸ ਰਸੂਲ ਦਾ ਖਤ ਗਲਤੀਓਂ ਦੇ ਨਾਮ, ਉਹਦੇ 'ਤੇ ਗੁਰਖੋਸ ਕਰਾਂਗੇ ਅਤੇ ਇਸ ਗੱਲ ਨੂੰ ਜਾਣਾਂਗੇ ਕਿ ਪਾਲੂਸ ਰਸੂਲ ਨੇ ਗਲਤੀਆ ਦੀ ਕਲੀਸਿਆ ਨੂੰ ਇਹ ਖੱਤ ਕਿਉਂ ਲਿਖਿਆ। ਸਾਥੀਓ, ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਜਿਹੜਾ ਗਲਤੀਓਂ ਦਾ ਖੱਤ ਹੈ, ਇਹਨੂੰ ਲਿਖਣ ਵਾਲੇ ਪਾਲੂਸ ਰਸੂਲ ਨੇ, ਇਹਦੇ ਵਿੱਚ 6 ਬਾਬ ਅਤੇ 149 ਆਯਾਤ ਪਾਇਆ ਜਾਂਦੀਆਂ ਨੇ। ਸਾਥੀਓ, ਪਾਲੂਸ ਰਸੂਲ ਨੇ ਇਹ ਖੱਤ ਕਿਸੇ ਇੱਕ ਸ਼ਹਿਰ ਜਾਂ ਇੱਕ ਕਲੀਸਿਆ ਨੂੰ ਨਹੀਂ, ਬਲਕਿ ਬਹੁਤ ਸਾਰੀ ਕਲੀਸਿਆਵਾਂ ਨੂੰ ਲਿਖਿਆ ਗਿਆ। ਪਰ ਅਸੀਂ ਵਿਖਣਿਆ ਕਿ ਇਹ ਖੱਤ ਗਲਤੀਆ ਦੀ ਕਲੀਸਿਆ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਹੈ ਕਿ ਗਲਤੀਓਂ ਦਾ ਖੱਤ। ਸਾਥੀਓ, ਗਲਤੀਆ ਏਸ਼ੀਆ ਕੂਚਕ ਮੌਜੂਦਾ ਤੁਰਕੀ ਦਾ ਉਹ ਇਲਾਕਾ ਹੈ ਜਿੱਥੇ 275 ਕਬਲੇ ਮਸੀਹ ਵਿੱਚ ਗਾਲ ਨਸਲ ਦੇ ਲੋਕ ਗਾਲੀਆ ਯਾਨੀ ਫਰਾਂਸ ਤੋਂ ਆ ਕੇ ਆਬਾਦ ਹੋਏ ਸਨ ਤੇ ਕਿਹਾ ਜਾਂਦਾ ਹੈ ਕਿ ਇੱਥੇ ਜ਼ਿਆਦਾਤਰ ਲੋਕ ਬੁੱਤ ਪ੍ਰਸਤ ਪਾਏ ਜਾਂਦੇ ਸਨ। ਪਰ ਸਾਥੀਓ, ਅਸੀਂ ਵਿਖਣਿਆ ਕਿ ਬੁੱਤ ਪ੍ਰਸਤ ਲੋਕਾਂ ਵਿੱਚ ਮਸੀਹ ਯਸੂ ਦਾ ਨੂਰ ਚਮਕਿਆ, ਯਿਸੂ ਮਸੀਹ ਦੀ ਮੁਨਾਦੀ ਇਹਨਾਂ ਲੋਕਾਂ ਵਿੱਚ ਕੀਤੀ ਗਈ, ਜਿਹਦੀ ਵਜ੍ਹਾ ਤੋਂ ਲੋਕਾਂ ਨੇ ਮਸੀਹ ਯਿਸੂ ਨੂੰ ਕਬੂਲ ਕੀਤਾ। ਸਾਥੀਓ, ਪਾਲੂਸ ਰਸੂਲ ਦਾ ਖਤ ਗਲਤੀਓਂ ਦੇ ਨਾਮ ਬੇਦਾਰੀ ਦਾ ਖਤ ਸਮਝਿਆ ਜਾਂਦਾ ਹੈ, ਤੇ ਇਹ ਗੱਲ ਬਿਲਕੁਲ ਸੱਚ ਏ ਕਿ ਸਿਵਾਏ ਰੋਮੀਓ ਦੇ ਖਤ ਦੇ ਇਲਾਵਾ ਕੋਈ ਵੀ ਦੂਜੀ ਕਿਤਾਬ ਰੂਹਾਨੀ ਬੇਦਾਰੀ ਤੇ ਤਬਦੀਲੀ ਦੇ ਮੁਤਲਕ ਜ਼ਿਆਦਾ ਜ਼ੋਰ ਨਹੀਂ ਦਿੰਦੀ। ਸੋ ਪਾਲੂਸ ਰਸੂਲ ਦਾ ਖਤ ਰੋਮੀਓ ਦੇ ਨਾਮ, ਗਲਤੀਓਂ ਦੇ ਨਾਮ, ਅਸੀਂ ਵੇਖਦੇ ਹਾਂ ਕਿ ਰੂਹਾਨੀ ਬੇਦਾਰੀ ਤੇ ਤਬਦੀਲੀ ਦੇ ਮੁਤਲਕ ਜ਼ਿਆਦਾ ਜ਼ੋਰ ਦਿੰਦਾ ਹੈ। ਸਾਥੀਓ, ਮਾਰਟਿਨ ਲੂਥਰ ਦੀ ਜ਼ਿੰਦਗੀ ਵੀ ਗਲਤੀਓਂ ਦੇ ਨਾਮ ਇਸ ਖਤ ਤੋਂ ਹੀ ਹੋਈ। ਸੋ ਸਾਥੀਓ, ਮਾਰਟਿਨ ਲੂਥਰ ਨੇ ਵੀ ਪਹਿਲੀ ਦਫ਼ਾ ਈਮਾਨ ਤੋਂ ਰਾਸਤਾਬਾਜ਼ੀ ਦੇ ਮੁਤਲਕ ਗਲਤੀਓਂ ਦੇ ਖਤ ਤੋਂ ਹੀ ਜਾਣਿਆ ਸੀ। ਸੋ ਗਲਤੀਓਂ ਦੇ ਖਤ ਨੇ ਨਾ ਸਿਰਫ ਮਾਰਟਿਨ ਲੂਥਰ ਦੀ ਜ਼ਿੰਦਗੀ ਨੂੰ ਬਲਕਿ ਆਉਣ ਵਾਲੀ ਦੁਨੀਆਂ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ। ਸੋ ਸਾਥੀਓ, ਅਗਰ ਅਸੀਂ ਵੀ ਰੂਹਾਨੀ ਬੇਦਾਰੀ ਚਾਹੁੰਦੇ ਹਾਂ, ਸ਼ਖਸੀ, ਖਾਨਦਾਨੀ, ਕਲੀਸਿਆਈ ਬੇਦਾਰੀ ਦੇ ਲਈ ਅਸੀਂ ਇਸ ਖਤ ਦਾ ਜ਼ਰੂਰ ਮੁਤਾਲਾ ਕਰੀਏ। ਇਹ ਖਤ ਸਾਡੀ ਜ਼ਿੰਦਗੀ ਵਿੱਚ ਬਦਲਾਅ ਲਿਆਏਗਾ, ਤਬਦੀਲ ਸਾਨੂੰ ਕਰੇਗਾ। ਸਾਥੀਓ, ਇਸ ਖਤ ਦੇ ਜ਼ਰੀਏ ਨਾਲ ਸਾਨੂੰ ਇਸ ਸਵਾਲ ਦਾ ਵੀ ਜਵਾਬ ਮਿਲਦਾ ਹੈ ਕਿ ਇੱਕ ਗੁਨਾਹਗਾਰ ਇਨਸਾਨ ਕਿਵੇਂ ਖੁਦਾ ਦੇ ਹਜ਼ੂਰ ਰਾਸਤਬਾਜ਼ ਠਹਿਰ ਸਕਦਾ ਹੈ। ਸਾਥੀਓ, ਪਾਲੂਸ ਰਸੂਲ ਨੇ ਗਲਤੀਓਂ ਦੇ ਖਤ ਵਿੱਚ ਅਹਿਮ ਮੌਜੂ ਬਿਆਨ ਕੀਤੇ, ਅਹਿਮ ਗੱਲਾਂ ਨੂੰ ਬਿਆਨ ਕੀਤਾ ਤਾਂ ਕਿ ਲੋਕ ਮਸੀਹ ਦੀ ਰੋਸ਼ਨੀ ਵਿੱਚ ਚੱਲਦੇ ਹੋਇਆਂ ਠੋਕਰ ਨਾ ਖਾਣ। ਸੋ ਖੁਦਾ ਦੀ ਦਿੱਤੀ ਹੋਈ ਹਿਕਮਤ ਦਨਾਈ ਦੇ ਨਾਲ, ਰਹਿਨਮਾਈ ਦੇ ਨਾਲ ਉਹਨੇ ਗਲਤੀਆ ਦੀ ਕਲੀਸਿਆ ਦੀ ਤਰਬੀਅਤ ਕੀਤੀ। ਸਾਥੀਓ, ਸਤੀਫਨਸ ਦੀ ਸ਼ਹਾਦਤ ਦੇ ਬਾਅਦ ਅਸੀਂ ਵਿਖਣਿਆ ਕਿ ਯਰੂਸ਼ਲਮ ਤੋਂ ਲੋਕ ਮੁਖਤਲਿਫ ਜਗ੍ਹਾ ਤੇ ਚਲੇ ਗਏ ਤੇ ਕੁਝ ਇਮਾਨਦਾਰ ਲੋਕ ਜਦੋਂ ਗਲਤੀਆ ਵਿੱਚ ਆਏ ਤੇ ਅਸੀਂ ਵਿਖਣਿਆ ਕਿ ਉਹਨਾਂ ਨੇ ਉੱਥੇ ਮਸੀਹ ਯਸੂ ਦਾ ਪ੍ਰਚਾਰ ਕੀਤਾ ਤੇ ਕਲੀਸਿਆ ਵਜੂਦ ਵਿੱਚ ਆਈ। ਸਾਥੀਓ, ਗਲਤੀਓਂ ਦਾ ਖਤ ਪਾਲੂਸ ਰਸੂਲ ਦਾ ਸਭ ਤੋਂ ਪਹਿਲਾ ਖਤ ਸਮਝਿਆ ਜਾਂਦਾ ਹੈ, ਜਿਹੜਾ ਕਿ ਗਾਲਬਨ 49 ਈਸਵੀ ਵਿੱਚ ਯਰੂਸ਼ਲਮ ਚੋਂ ਲਿਖਿਆ ਗਿਆ। ਸਾਥੀਓ, ਪਾਲੂਸ ਰਸੂਲ ਨੇ ਜਦੋਂ ਇਸ ਗੱਲ ਨੂੰ ਵੇਖਿਆ ਕਿ ਕੁਝ ਯਹੂਦੀ ਉਸਤਾਦ ਗਲਤੀਆ ਵਿੱਚ ਆਉਣ ਵਾਲੇ ਉਹਨਾਂ ਲੋਕਾਂ ਨੂੰ ਆਸਾਨੀ ਨਾਲ ਕਬੂਲ ਨਹੀਂ ਕਰਦੇ ਨੇ ਜਿਹੜੇ ਕਿ ਕਲੀਸਿਆ ਵਿੱਚ ਸ਼ਾਮਿਲ ਹੁੰਦੇ ਨੇ, ਉਸ ਵੇਲੇ ਪਾਲੂਸ ਰਸੂਲ ਨੇ ਉਹਨਾਂ ਗਲਤ ਫਹਿਮੀਆਂ ਨੂੰ ਤੇ ਉਹਨਾਂ ਗਲਤ ਖਿਆਲਾਤ ਨੂੰ ਦੂਰ ਕੀਤਾ ਜਿਹੜੇ ਕਿ ਈਮਾਨ ਵਿੱਚ ਰੁਕਾਵਟ ਦਾ ਬਾਇਸ ਬਣਦੇ ਸਨ। ਸਾਥੀਓ, ਗਲਤੀਆ ਦੀ ਕਲੀਸਿਆ ਜਦੋਂ ਕਾਇਮ ਹੋਈ, ਅਸੀਂ ਵੇਖਦੇ ਕਿ ਉਸ ਵੇਲੇ ਉਸ ਕਲੀਸਿਆ ਵਿੱਚ ਯਹੂਦੀ ਲੋਕ ਜ਼ਿਆਦਾਤਰ ਸ਼ਾਮਿਲ ਸਨ, ਪਰ ਅਸੀਂ ਵੇਖਦੇ ਕਿ ਜਦੋਂ ਗੈਰ ਕੌਮ ਦੇ ਲੋਕ ਗਲਤੀਆ ਕਲੀਸਿਆ ਵਿੱਚ ਸ਼ਾਮਿਲ ਹੋਣ ਲੱਗੇ, ਉਸ ਵੇਲੇ ਕੁਝ ਯਹੂਦੀ ਉਸਤਾਦਾਂ ਨੇ ਲੋਕਾਂ ਨੇ ਇਹ ਗੱਲ ਕਹੀ ਕਿ ਅਗਰ ਗੈਰ ਕੌਮ ਦੇ ਲੋਕ ਗਲਤੀਆ ਦੀ ਕਲੀਸਿਆ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ ਤੇ ਫਿਰ ਉਹ ਸਭ ਤੋਂ ਪਹਿਲਾਂ ਖਤਨਾ ਕਰਵਾਉਣ ਤੇ ਮੂਸਵੀ ਸ਼ਰੀਅਤ ਨੂੰ ਪਾਬੰਦੀ ਨਾਲ ਮੰਨਣ। ਸਾਥੀਓ, ਇੱਕ ਯਹੂਦੀ ਗਰੋਹ ਦੇ ਮੁਤਾਬਿਕ ਇਹ ਖਿਆਲ ਕੀਤਾ ਜਾਂਦਾ ਸੀ, ਇਹ ਤਸੱਵਰ ਕੀਤਾ ਜਾਂਦਾ ਸੀ ਕਿ ਗੈਰ ਕੌਮਾਂ ਦੇ ਲਈ ਨਿਜਾਤ ਸਿਰਫ ਯਿਸੂ ਮਸੀਹ ਨੂੰ ਕਬੂਲ ਕਰਨਾ ਹੀ ਨਹੀਂ ਹੈ, ਬਲਕਿ ਗੈਰ ਕੌਮਾਂ ਨੂੰ ਖਤਨਾ ਅਤੇ ਮੂਸਵੀ ਸ਼ਰੀਅਤ ਦੀ ਪਾਬੰਦੀ ਕਰਨਾ ਵੀ ਲਾਜ਼ਮੀ ਹੈ। ਸੋ ਸਾਥੀਓ, ਇਹ ਉਹ ਇੱਕ ਖਾਸ ਵੱਡਾ ਮਸਲਾ ਸੀ ਜਿਹੜਾ ਕਿ ਗਲਤੀਆ ਦੀ ਕਲੀਸਿਆ ਵਿੱਚ ਪਾਇਆ ਜਾਂਦਾ ਸੀ, ਜਿਹਦਾ ਸਾਹਮਣਾ ਕਲੀਸਿਆ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਸੀ। ਸੋ ਪਾਲੂਸ ਰਸੂਲ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਕਿ ਗੈਰ ਕੌਮ ਦੇ ਲੋਕਾਂ ਨੂੰ ਆਸਾਨੀ ਨਾਲ ਕਲੀਸਿਆ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਿਆ, ਕਬੂਲ ਨਹੀਂ ਕੀਤਾ ਜਾਂਦਿਆ, ਬਲਕਿ ਨਿਜਾਤ ਦੇ ਲਈ ਇਹ ਕਾਨੂੰਨ ਕਾਇਮ ਕੀਤਾ ਜਾਂਦਿਆ ਕਿ ਖਤਨਾ ਵੀ ਕਰਵਾਇਆ ਜਾਏ, ਮੂਸਵੀ ਸ਼ਰੀਅਤ ਤੇ ਪਾਬੰਦੀ ਨਾਲ ਅਮਲ ਵੀ ਕੀਤਾ ਜਾਏ, ਸਿਰਫ ਇਸ ਮਸੀਹ ਨੂੰ ਕਬੂਲ ਕਰਨਾ ਹੀ ਕਾਫੀ ਨਹੀਂ ਹੈ। ਅਸੀਂ ਕਹਿੰਦੇ ਕਿ ਉਸ ਵੇਲੇ ਪਾਲੂਸ ਰਸੂਲ ਨੇ ਖੁਦਾ ਦੀ ਮਦਦ ਰਹਿਨਮਾਈ ਦੇ ਨਾਲ ਤੇ ਪੂਰੇ ਇਖਤਿਆਰ ਦੇ ਨਾਲ ਉਹਨਾਂ ਨੂੰ ਇਹ ਗੱਲ ਕਹੀ ਕਿ ਰਾਸਤਬਾਜ਼ ਈਮਾਨ ਨਾਲ ਜ਼ਿੰਦਾ ਰਹੇਗਾ। ਸੋ ਸਾਥੀਓ, ਇਹ ਗੱਲ ਸੱਚ ਏ ਕਿ ਈਮਾਨ ਨਾਲ ਹੀ ਅਸੀਂ ਖੁਦਾ ਦੇ ਹਜ਼ੂਰ ਰਾਸਤਬਾਜ਼ ਠਹਿਰਨੇ ਆ, ਰਾਸਤਬਾਜ਼ ਈਮਾਨ ਨਾਲ ਹੀ ਜ਼ਿੰਦਾ ਰਹਿੰਦਾ ਹੈ, ਈਮਾਨ ਨਾਲ ਹੀ ਅਸੀਂ ਖੁਦਾ ਨੂੰ ਪਸੰਦ ਆਉਂਦੇ ਹਾਂ, ਈਮਾਨ ਹੀ ਸਾਨੂੰ ਰੂਹਾਨੀ ਜ਼ਿੰਦਗੀ ਵਿੱਚ ਜ਼ਿੰਦਾ ਰੱਖਦਾ ਹੈ, ਮਜ਼ਬੂਤ ਕਰਦਾ ਹੈ। ਤੇ ਸਾਥੀਓ, ਈਮਾਨ ਦਾ ਤਾਲੁਕ ਯਿਸੂ ਮਸੀਹ ਦੇ ਨਾਲ ਹੈ, ਯਿਸੂ ਮਸੀਹ ਹੀ ਈਮਾਨ ਹੈ, ਯਿਸੂ ਮਸੀਹ ਜਿਹੜਾ ਕਿ ਦੁਨੀਆਂ ਦਾ ਖਾਲਿਕ ਤੇ ਮਾਲਿਕ, ਖੁਦਾ ਦਾ ਬੇਟਾ, ਦੁਨੀਆਂ ਦਾ ਨਿਜਾਤ ਦੇਹਿੰਦਾ ਹੈ। ਨਾ ਆਸਮਾਨ ਤੇ ਨਾ ਜ਼ਮੀਨ ਤੇ ਕਿਸੇ ਹੋਰ ਨੂੰ ਇਹ ਨਾਮ ਨਹੀਂ ਬਖਸ਼ਿਆ ਗਿਆ ਜਿਹਦੇ ਵਸੀਲੇ ਤੋਂ ਅਸੀਂ ਨਿਜਾਤ ਪਾ ਸਕੀਏ। ਸੋ ਸਿਰਫ ਤੇ ਸਿਰਫ ਯਿਸੂ ਮਸੀਹ ਹੀ ਸਾਨੂੰ ਗੁਨਾਹਾਂ ਤੋਂ ਨਿਜਾਤ ਦੇ ਸਕਦਾ ਹੈ। ਨਿਜਾਤ ਪਾਉਣ ਦੇ ਲਈ ਸਿਰਫ ਯਿਸੂ ਮਸੀਹ ਨੂੰ ਕਬੂਲ ਕਰਨਾ ਲਾਜ਼ਮੀ ਹੈ, ਜਦਕਿ ਦੂਜਿਆਂ ਚੀਜ਼ਾਂ ਦਾ ਤਾਲੁਕ ਨਿਜਾਤ ਦੇ ਨਾਲ ਨਹੀਂ ਹੈ। ਸਾਥੀਓ, ਜਦੋਂ ਅਸੀਂ ਪਾਲੂਸ ਰਸੂਲ ਦਾ ਖਤ ਗਲਤੀਓਂ ਦੇ ਨਾਮ, ਗਲਤੀਆ ਦੀ ਕਲੀਸਿਆ ਦੇ ਨਾਮ ਪੜ੍ਹਦੇ ਹਾਂ, ਉਸ ਵੇਲੇ ਸਾਨੂੰ ਇਹ ਗੱਲ ਜਾਣਨ ਨੂੰ ਮਿਲਦੀ ਹੈ ਕਿ ਪਾਲੂਸ ਰਸੂਲ ਨੇ ਸਭ ਤੋਂ ਪਹਿਲਾਂ ਇਸ ਗੱਲ ਨੂੰ ਪੇਸ਼ ਕੀਤਾ ਕਿ ਮੈਂ ਗੈਰ ਅਕਵਾਮ ਦਾ ਰਸੂਲ ਹਾਂ, ਮੈਨੂੰ ਖੁਦਾ ਦੇ ਵੱਲੋਂ ਬੁਲਾਹਟ ਮਿਲੀ ਹੈ। ਔਰ ਫਿਰ ਸਾਥੀਓ, ਪਾਲੂਸ ਰਸੂਲ ਆਪਣੇ ਇਖਤਿਆਰ ਨੂੰ ਵੀ ਜ਼ਾਹਿਰ ਕਰਦਾ ਜਿਹੜਾ ਕਿ ਖੁਦਾ ਦੇ ਵੱਲੋਂ ਮਿਲਿਆ ਹੈ ਕਿ ਉਹ ਯਿਸੂ ਮਸੀਹ ਦਾ ਕਲਾਮ ਉਹਦੇ ਨਾਮ ਦੀ ਮੁਨਾਦੀ ਦੁਨੀਆਂ ਵਿੱਚ ਕਰੇ। ਫਿਰ ਅਸੀਂ ਵੇਖਦੇ ਕਿ ਪਾਲੂਸ ਰਸੂਲ ਇਸ ਗੱਲ ਤੇ ਜ਼ਿਆਦਾ ਜ਼ੋਰ ਦਿੰਦਾ ਹੈ, ਜਿਹੜਾ ਗਲਤੀਆਂ ਦੇ ਖਾਤ ਤੇ ਉਹਦਾ ਮਰਕਜ਼ੀ ਪੈਗਾਮ ਆਵੇ ਕਿ ਸਿਰਫ ਈਮਾਨ ਤੋਂ ਹੀ ਰਾਸਤਬਾਜ਼ੀ ਮਿਲਦੀ ਹੈ, ਰਾਸਤਬਾਜ਼ ਈਮਾਨ ਨਾਲ ਹੀ ਜ਼ਿੰਦਾ ਰਹੇਗਾ, ਸਾਡੀ ਰਾਸਤਬਾਜ਼ੀ ਦੀ ਬੁਨਿਆਦ ਈਮਾਨ ਤੇ ਵੀ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸਿਲੈਕਟਡ ਮੈਸੇਜਿਸ ਬੁੱਕ 1 ਪੇਜ ਨੰਬਰ 367 ਵਿੱਚ ਇਸ ਗੱਲ ਨੂੰ ਲਿਖਦੀ ਹੈ, ਖੁਦਾ ਦੀ ਖਾਦਮਾ ਈਮਾਨ ਤੇ ਰਾਸਤਬਾਜ਼ੀ ਦੇ ਤਾਲੁਕ ਨਾਲ ਇਹ ਗੱਲ ਕਹਿੰਦੀ ਹੈ ਕਿ ਸ਼ਰੀਅਤ ਰਾਸਤਬਾਜ਼ੀ ਦਾ ਤਕਾਜ਼ਾ ਕਰਦੀ ਏ, ਲਿਹਾਜ਼ਾ ਇੱਕ ਗੁਨਾਹਗਾਰ ਸ਼ਰੀਅਤ ਦਾ ਪਾਬੰਦ ਏ, ਪਰ ਉਹ ਇਹਦੀ ਅਦਾਇਗੀ ਨਹੀਂ ਕਰ ਸਕਦਾ। ਸਿਰਫ ਈਮਾਨ ਹੀ ਉਹ ਰਸਤਾ ਹੈ ਜਿਹਦੇ ਵਸਿਲੇ ਨਾਲ ਰਾਸਤਬਾਜ਼ੀ ਹਾਸਲ ਹੋ ਸਕਦੀ ਏ। ਈਮਾਨ ਦੀ ਰਾਹ ਤੋਂ ਉਹ ਖੁਦਾ ਦੇ ਹਜ਼ੂਰ ਮਸੀਹ ਦੇ ਨੇਕ ਅਮਾਲ ਪੇਸ਼ ਕਰ ਸਕਦਾ ਹੈ, ਜਬਕਿ ਖੁਦਾਵੰਦ ਆਪਣੇ ਬੇਟੇ ਦੀ ਫਰਮਾ ਬਰਦਾਰੀ ਨੂੰ ਗੁਨਾਹਗਾਰਾਂ ਦੇ ਨਾਮ ਜੋੜ ਦਿੰਦਾ ਹੈ। ਇਨਸਾਨ ਦੀ ਨਾਕਾਮੀ ਵਿੱਚ ਯਿਸੂ ਮਸੀਹ ਦੀ ਰਾਸਤਬਾਜ਼ੀ ਨੂੰ ਗਿਣ ਲੈਣਾ ਚਾਹੀਦਾ ਹੈ। ਗੁਨਾਹਗਾਰ ਇਨਸਾਨ ਦੀ ਜ਼ਿੰਦਗੀ ਨੂੰ ਖੁਦਾ ਕਬੂਲ ਤੇ ਮਾਫ਼ ਕਰਕੇ ਰਾਸਤਬਾਜ਼ ਠਹਿਰਾ ਦਿੰਦਾ ਹੈ, ਉਹਨਾਂ ਨਾਲ ਰਾਸਤਬਾਜ਼ਾਂ ਵਰਗਾ ਸਲੂਕ ਕਰਕੇ ਉਹਨਾਂ ਨੂੰ ਆਪਣਾ ਫਰਜ਼ੰਦ ਬਣਾ ਲੈਂਦਾ ਹੈ। ਸੋ ਸਾਥੀਓ, ਇਹ ਗੱਲ ਸੱਚ ਏ ਕਿ ਅਸੀਂ ਈਮਾਨ ਨਾਲ ਹੀ ਰਾਸਤਬਾਜ਼ੀ ਪਾਉਣੀ ਆ, ਨਾ ਕਿ ਨੇਕ ਅਮਾਲ ਨਾਲ। ਬਹੁਤ ਸਾਰੇ ਲੋਕ ਇਹ ਖਿਆਲ ਕਰਦੇ ਨੇ ਕਿ ਨੇਕ ਅਮਾਲ ਸਾਨੂੰ ਰਾਸਤਬਾਜ਼ ਬਣਾ ਸਕਦੇ ਨੇ। ਬੇਸ਼ੱਕ ਸਾਥੀਓ, ਨੇਕ ਅਮਾਲ ਜ਼ਰੂਰੀ ਨੇ, ਪਰ ਸਾਥੀਓ, ਸਭ ਤੋਂ ਅਫਜ਼ਲ ਈਮਾਨ ਹੈ, ਉਹ ਈਮਾਨ ਜਿਹੜਾ ਅਸੀਂ ਖੁਦਾ ਤੇ ਰੱਖਦੇ ਹਾਂ। ਖੁਦਾ ਹੀ ਸਾਡੇ ਅਮਾਲ ਨੂੰ ਨੇਕ ਬਣਾਉਂਦਾ ਹੈ। ਅਸੀਂ ਆਪਣੇ ਆਪ ਤੋਂ, ਆਪਣੀ ਤਾਕਤ ਨਾਲ, ਆਪਣੇ ਜ਼ੋਰ ਨਾਲ ਨਾ ਤੇ ਨੇਕ ਬਣ ਸਕਦੇ ਹਾਂ ਤੇ ਨਾ ਹੀ ਅਸੀਂ ਨੇਕ ਕੰਮਾਂ ਨਾਲ ਰਾਸਤਬਾਜ਼ ਬਣ ਸਕਦੇ ਹਾਂ। ਸੋ ਇਹ ਖੁਦਾ ਦਾ ਫਜ਼ਲ ਹੀ ਹੈ ਜਿਹੜਾ ਕਿ ਸਾਨੂੰ ਨੇਕ ਬਣਾਉਂਦਾ ਹੈ, ਰਾਸਤਬਾਜ਼ ਬਣਾਉਂਦਾ ਹੈ, ਤੇ ਈਮਾਨ ਨਾਲ ਹੀ ਅਸੀਂ ਸਾਥੀਓ ਰਾਸਤਬਾਜ਼ ਠਹਿਰਨੇ ਆ। ਸਾਥੀਓ, ਗਲਤੀਆ ਦੀ ਕਲੀਸਿਆ ਨੂੰ ਖਤ ਲਿਖਦੇ ਹੋਏ ਆ ਅਸੀਂ ਵੇਖਦੇ ਕਿ ਪਲੂਸ ਰਸੂਲ ਇਸ ਖਤ ਵਿੱਚ ਮਾਫ਼ੀ, ਆਜ਼ਾਦੀ, ਰੂਹਾਨੀ ਨਿਜਾਤ ਤੇ ਸਿਰਫ ਖੁਦਾ ਦੇ ਬੇਟੇ ਦੀ ਜ਼ਿੰਦਗੀ, ਮੌਤ ਤੇ ਉਹਦੇ ਜੀ ਉੱਠਣ ਦੇ ਵਸੀਲੇ ਤੋਂ ਖੁਦਾ ਦੀ ਬਖਸ਼ਿਸ਼ ਤੇ ਬਾਇਸ ਵੱਡੀ ਨਿਮਤ ਦਾ ਜ਼ਿਕਰ ਸਾਨੂੰ ਇਸ ਖਤ ਵਿੱਚ ਪੜ੍ਹਨ ਨੂੰ ਮਿਲਦਾ ਹੈ। ਸਾਥੀਓ, ਇਸ ਖਤ ਵਿੱਚ ਝੂਠੇ ਉਸਤਾਦਾਂ ਨੂੰ ਝਿੜਕਿਆ ਗਿਆ ਹੈ, ਔਰ ਫਿਰ ਇਸ ਗੱਲ ਦੀ ਹਦਾਇਤ ਕੀਤੀ ਗਈ ਹੈ ਕਿ ਅਸੀਂ ਝੂਠੀ ਤਾਲੀਮ ਨੂੰ ਕਿਸੇ ਵੀ ਤਰ੍ਹਾਂ ਨਾਲ ਕਬੂਲ ਨਾ ਕਰੀਏ। ਸੋ ਸਾਥੀਓ, ਗਲਤੀਆਂ ਦੇ ਖਤ ਵਿੱਚ ਅਸੀਂ ਪਲੂਸ ਰਸੂਲ ਦੀ ਰਸਾਲਤ, ਈਮਾਨ ਤੋਂ ਰਾਸਤਬਾਜ਼ੀ, ਮਸੀਹ ਵਿੱਚ ਆਜ਼ਾਦੀ ਦੇ ਬਾਰੇ ਅਸੀਂ ਪੜ੍ਹਦੇ ਹਾਂ, ਔਰ ਫਿਰ ਅਸੀਂ ਗਲਤੀਆਂ ਦੀ ਕਲੀਸਿਆ, ਔਰ ਫਿਰ ਅਸੀਂ ਗਲਤੀਆਂ ਦੇ ਖਤ ਵਿੱਚ ਗਲਤ ਖੁਸ਼ਖਬਰੀ, ਪਲੂਸ ਰਸੂਲ ਦੀ ਇਬਤਦਾਈ ਜ਼ਿੰਦਗੀ ਦਾ ਹਾਲ, ਪਲੂਸ ਰਸੂਲ ਦਾ ਯਰੂਸ਼ਲਮ ਵਿੱਚ ਜਾਣਾ, ਅੰਤਾਕਿਆ ਵਿੱਚ ਪਤਰਸ ਤੇ ਬਰਨਾਬਾਸ ਦੀ ਮੁਲਾਕਾਤ, ਰਾਸਤਬਾਜ਼ੀ, ਈਮਾਨ ਤੋਂ, ਸ਼ਰੀਅਤ ਦਾ ਕੰਮ, ਈਮਾਨ ਦਾ ਕੰਮ, ਖੁਦਾ ਦੇ ਬੇਟੇ ਦੇ ਬਾਰੇ, ਔਰ ਫਿਰ ਸ਼ਖਸੀ ਅਪੀਲ ਤੇ ਜਿਹੜੇ ਦੋ ਅਹਿਦ ਕੀਤੇ ਗਏ ਉਹਨਾਂ ਦਾ ਜ਼ਿਕਰ ਅਸੀਂ ਪਾਉਂਦੇ ਹਾਂ। ਸੋ ਸਾਥੀਓ, ਜਿਹੜੀ ਮਸੀਹ ਦੀ ਰੋਸ਼ਨੀ ਪਲੂਸ ਰਸੂਲ ਨੂੰ ਹਾਸਿਲ ਸੀ, ਜਿਹੜਾ ਕਲਾਮ ਪਲੂਸ ਰਸੂਲ ਨੂੰ ਖੁਦਾ ਦੇ ਵੱਲੋਂ ਮਿਲਿਆ, ਅਸੀਂ ਵਿਖਨੇ ਕਿ ਪਲੂਸ ਰਸੂਲ ਨੇ ਉਸ ਕਲਾਮ ਨੂੰ, ਮਸੀਹ ਦੀ ਰੋਸ਼ਨੀ ਨੂੰ ਗਲਤੀਆ ਦੀ ਕਲੀਸਿਆ ਦੇ ਸਾਹਮਣੇ ਪੇਸ਼ ਕੀਤਾ। ਸੋ ਪਲੂਸ ਰਸੂਲ ਦੇ ਖਤ ਦੇ ਜ਼ਰੀਏ ਨਾਲ ਨਾ ਸਿਰਫ ਗਲਤੀਆ ਦੀ ਕਲੀਸਿਆ ਨੇ, ਬਲਕਿ ਸਾਥੀਓ, ਅੱਜ ਅਸੀਂ ਇਸ ਗੱਲ ਨੂੰ ਜਾਣਨ ਵਾਲੇ ਬਣਨੇ ਆ ਕਿ ਈਮਾਨ ਤੋਂ ਹੀ ਰਾਸਤਬਾਜ਼ੀ ਏ, ਈਮਾਨ ਨਾਲ ਹੀ ਅਸੀਂ ਖੁਦਾ ਨੂੰ ਪਸੰਦ ਆਉਂਦੇ ਹਾਂ, ਈਮਾਨ ਨਾਲ ਹੀ ਇਨਸਾਨ ਰਾਸਤਬਾਜ਼ ਠਹਿਰਦਾ ਹੈ। ਸੋ ਈਮਾਨ ਦੇ ਵਸੀਲੇ ਤੋਂ ਖੁਦਾ ਦਾ ਫਜ਼ਲ ਸਾਨੂੰ ਹਾਸਿਲ ਹੁੰਦਾ ਹੈ। ਸੋ ਈਮਾਨ ਦੇ ਵਸੀਲੇ ਨਾਲ ਹੀ ਅਸੀਂ ਖੁਦਾ ਨੂੰ, ਆਪਣੇ ਖੁਦਾ ਨੂੰ ਕਬੂਲ ਕਰਨੇ ਆ ਤੇ ਉਹਦੇ ਕਲਾਮ ਤੇ ਅਮਲ ਕਰਕੇ ਉਹਦੇ ਕੋਲੋਂ ਬਰਕਤ ਪਾਉਣ ਵਾਲ ਬਣਨੇ ਆ। ਸੋ ਸਾਥੀਓ, ਇਹਦੇ ਵਿੱਚ ਕੋਈ ਸ਼ੱਕ ਨਹੀਂ ਪਾਇਆ ਜਾਂਦਾ ਕਿ ਯਿਸੂ ਮਸੀਹ ਵਿੱਚ ਅਸੀਂ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਣੇ ਆ, ਨਿਜਾਤ ਹਾਸਲ ਕਰਨੇ ਆ ਤੇ ਖੁਦਾਮ ਦੇ ਨਾਮ ਨੂੰ ਇੱਜ਼ਤ ਜਲਾਲ ਦੇਣ ਵਾਲੇ ਬਣਨੇ ਆ। ਸੋ ਅਸੀਂ ਯਿਸੂ ਮਸੀਹ ਤੇ ਈਮਾਨ ਲਿਆਈਏ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰੀਏ। ਸਾਥੀਓ, ਈਮਾਨ ਆਪਣੇ ਆਪ ਵਿੱਚ ਸਾਨੂੰ ਰਾਸਤਬਾਜ਼ ਨਹੀਂ ਠਹਿਰਾਉਂਦਾ, ਈਮਾਨ ਇੱਕ ਵਸੀਲਾ ਹੈ ਜਿਹਦੇ ਨਾਲ ਅਸੀਂ ਯਿਸੂ ਮਸੀਹ ਤੇ ਉਹਦੇ ਕਿਤੇ ਗਏ ਤੇ ਉਹਦੇ ਵਾਅਦਿਆਂ ਨੂੰ ਥਾਮੇ ਰਹਿੰਦੇ ਹਾਂ। ਸੋ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਤੇ ਉਹਦੇ ਨਾਲ ਵਫ਼ਾਦਾਰ ਰਹਿਣ ਨਾਲ ਰਾਸਤਬਾਜ਼ ਠਹਿਰਨੇ ਹਾਂ। ਸੋ ਸਾਥੀਓ, ਆਵਾਜ਼ ਅਸੀਂ ਆਪਣੇ ਆਪ ਨੂੰ ਖੁਦਾਵੰਦ ਯਿਸੂ ਮਸੀਹ, ਜਿਹੜਾ ਕਿ ਦੁਨੀਆ ਦਾ ਨਿਜਾਤ ਦਿੰਦਾ ਹੈ, ਉਹਦੇ ਸਪੁਰਦ ਕਰੀਏ, ਉਹਦੇ ਤੇ ਈਮਾਨ ਰੱਖੀਏ, ਉਹਦੇ ਕਲਾਮ ਤੇ ਅਮਲ ਕਰੀਏ, ਤਾਂ ਕਿ ਸਾਡੇ ਈਮਾਨ ਵਿੱਚ ਲੋਕਾਂ ਨੂੰ ਮਸੀਹ ਯਿਸੂ ਨਜ਼ਰ ਆਏ, ਸਾਡੇ ਕਰਦਾਰ ਵਿੱਚ, ਸਾਡੇ ਚਾਲ ਚਲਨ ਵਿੱਚ ਯਿਸੂ ਮਸੀਹ ਦਾ ਜਲਾਲ ਪਾਇਆ ਜਾਏ, ਤਾਂ ਕਿ ਲੋਕ ਸਾਨੂੰ ਵੇਖਦੇ ਹੋਇਆਂ ਖੁਦਾ ਦੇ ਨਾਮ ਦੀ ਤਾਜ਼ੀਮ ਕਰਨ, ਖੁਦਾ ਦੇ ਕੋਲ ਆਉਣ ਤੇ ਖੁਦਾਵੰਦ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਪਾਉਂਦੇ ਹੋਇਆਂ ਮੁਫ਼ਤ ਨਿਜਾਤ ਹਾਸਲ ਕਰਨ। ਆਓ ਸਾਥੀਓ, ਅਸੀਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰੀਏ ਉਹਦੇ ਇਸ ਕਲਾਮ ਦੇ ਲਈ, ਜਿਹੜਾ ਕਿ ਸਾਡੇ ਸਾਹਮਣੇ ਕੋਈ ਵੱਡਾ ਮੁਤਾਲਬਾ ਨਹੀਂ ਕਰਦਾ, ਬਲਕਿ ਖੁਦਾ ਦੇ ਕਲਾਮ ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਹੈ, ਸਾਡੀ ਰਹਿਨਮਾਈ ਕਰਦਾ ਹੈ, ਸਾਨੂੰ ਦੱਸਦਾ ਹੈ ਕਿ ਅਸੀਂ ਸਿਰਫ ਤੇ ਸਿਰਫ ਯਿਸੂ ਮਸੀਹ ਤੇ ਮਾਨ ਲਿਆਈਏ, ਉਹਦੇ ਨਾਲ ਵਫ਼ਾਦਾਰ ਰਹੀਏ, ਤਾਂ ਕਿ ਅਸੀਂ ਖੁਦਾਵੰਦ ਆਪਣੇ ਖੁਦਾ ਦੇ ਹਜ਼ੂਰ ਰਾਸਤਬਾਜ਼ ਠਹਿਰੀਏ ਤੇ ਉਹਦੇ ਕੋਲ ਆਪਣੇ ਲਈ ਤੇ ਦੂਜਿਆਂ ਦੇ ਲਈ ਬਰਕਤ ਪਾਉਣ ਵਾਲ ਬਣੀਏ। ਸੋ ਆਓ ਸਾਥੀਓ ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਅੱਜ ਅਸਾਂ ਇਸ ਗੱਲ ਨੂੰ ਜਾਣੀ ਹੈ ਕਿ ਰਾਸਤਬਾਜ਼ ਇਮਾਨ ਨਾਲ ਹੀ ਜ਼ਿੰਦਾ ਰਹੇਗਾ, ਇਮਾਨ ਨਾਲ ਹੀ ਐ ਖੁਦਾ ਅਸੀਂ ਤੈਨੂੰ ਪਸੰਦ ਆਨੇ ਆ। ਐ ਖੁਦਾ ਬਾਪ, ਅਸੀਂ ਤੇਰੇ ਬੇਟੇ ਯਿਸੂ ਮਸੀਹ ਤੇ ਇਮਾਨ ਲਿਆਨੇ ਆ ਤੇ ਵਾਅਦਾ ਕਰਨੇ ਆ ਕਿ ਅਸੀਂ ਜਾਨ ਦੇਣ ਤੱਕ ਤੇਰੇ ਨਾਲ ਵਫ਼ਾਦਾਰ ਰਹਾਂਗੇ, ਤਾਂ ਕਿ ਤੇਰੇ ਜਲਾਲ ਸਾਡੇ ਜ਼ਿੰਦਗੀ ਤੋਂ ਜ਼ਾਹਿਰ ਹੋਏ ਤੇ ਅਸੀਂ ਤੇਰੇ ਕੋਲੋਂ ਬਰਕਤ ਤੇ ਬਰਕਤ ਪਾ ਸਕੀਏ। ਐ ਖੁਦਾਵੰਦ, ਸਾਨੂੰ ਇਸ ਦੁਨੀਆਂ ਵਿੱਚ ਇਮਾਨਦਾਰੀ ਦੀ ਜ਼ਿੰਦਗੀ ਗੁਜ਼ਾਰਨ ਦੀ ਤੌਫੀਕ ਦੇ, ਸਾਡੇ ਤੇ ਆਪਣਾ ਫਜ਼ਲ ਕਰ, ਸਾਨੂੰ ਰਾਸਤਬਾਜ਼ ਬਣਾ, ਤਾਂ ਕਿ ਤੂੰ ਹੀ ਸਾਡੀਆਂ ਜ਼ਿੰਦਗੀਆਂ ਤੋਂ ਜਾਣਨ ਤੇ ਪਹਿਚਾਣਾ ਜਾਏ। ਇਸ ਕਲਾਮ ਦੇ ਵਸਲੇ ਨਾਲ ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0032310176792। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092310176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।